ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਗੁਰੂ ਨਾਨਕ ਅਤੇ ਰੱਬੀ ਮਿਹਰ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਜੀ। ਜਦੋਂ ਸਿੱਖ ਗੁਰੂ ਕੇ ਬਾਗ ਵਿਖੇ ਕੁਟਾਪੇ ਦਾ ਸ਼ਿਕਾਰ ਹੋ ਰਿਹਾ ਸੀ ਤਾਂ ਉਸ ਸਮੇਂ ਉਹ ਇਕੱਲਾ ਨਹੀਂ ਸੀ। ਆਪਣੇ ਗੁਰੂ ਸਮਾਨ ਉਹ ਇੱਕ ਅਵਿਅਕਤੀ ਨਹੀਂ ਸੀ, ਸਗੋਂ ਜਨ ਸਮੂਹ ਉਸ ਦੇ ਨਾਲ ਸੀ। ਹੁਣ ਵੀ ਉਹ ਇਕੱਲਾ ਵਿਅਕਤੀ ਨਹੀਂ, ਸਗੋਂ ਜਨ ਸਮੂਹ ਹੈ। ਸੜਕ ਕੰਢੇ ਇਸਤਰੀਆਂ ਖੜੀਆਂ ਨਾਮ ਦੀ ਧੁਨੀ ਉਚਾਰ ਰਹੀਆਂ ਸਨ ਅਤੇ ਕੁੱਟਮਾਰ ਸਹਿਣ ਲਈ ਜਾ ਰਹੇ ਆਪਣੇ ਵੀਰਾਂ ਨੂੰ ਪ੍ਰੇਮ ਨਾਲ ਦੁੱਧ ਛਕਾ ਰਹੀਆਂ ਸਨ। ਕਿਸੇ ਵੀ ਜੇਤੂ ਦਾ ਕਦੀ ਅਜਿਹਾ ਸਵਾਗਤ ਨਹੀਂ ਹੋਇਆ ਹੋਣਾ, ਨਾ ਹੀ ਕਿਸੇ ਬਾਦਸ਼ਾਹ ਨੂੰ ਇੰਨਾ ਆਦਰ ਮਾਣ ਦਿੱਤਾ ਗਿਆ ਹੋਵੇਗਾ। ਇਹ ਹੈ ਗੁਰੂ ਦੀ ਸਾਧ ਸੰਗਤ ਦਾ ਸਰੂਪ, ਜਿਸ ਵਿੱਚ ਗੁਰੂ ਨੇ ਆਤਮ ਬਲੀਦਾਨ ਦੀ ਭਾਵਨਾ ਭਰ ਦਿੱਤੀ ਹੈ। ਇਸ ਲੋਕ ਸਮੂਹ ਵਿੱਚ ਇਹ ਵੀਰ ਭਾਵਨਾ ਸਦਾ ਲਈ ਸੌਂਪ ਦਿੱਤੀ ਗਈ ਹੈ। ਸੱਚੀ ਸਿੱਖ ਚੇਤਨਾ ਵਿੱਚ ਕੋਈ ਵੀ ਕਾਫਰ ਨਹੀਂ ਹੈ। ਜੇ ਹਾਲੇ ਵੀ ਸਿੱਖ ਆਪਣੇ ਗੁਰੂ ਦੀ ਮਹਾਨ ਮਾਨਵਤਾ ਬਾਰੇ ਬੇਖਬਰ ਹੈ, ਉਹ ਕਦੀ ਕਦਾਈ ਆਪਣੇ ਆਪ ਨੂੰ ਛੋਟਾ ਅਤੇ ਦੁਖੀ ਸਮਝਦਾ ਹੈ ਅਤੇ ਉਹ ਸ਼ੇਰ ਵਾਂਗ ਭਬਕ ਪੈਂਦਾ ਹੈ, ਤਾਂ ਇਹ ਉਸਦੀ ਆਪਣੀ ਮਾਨਸਿਕ ਘੁੱਟਣ ਦਾ ਵਿਖਾਲਾ ਹੈ, ਨਾ ਕਿ ਉਸਦੇ ਗੁਰੂ ਦੀ ਕਿਸੇ ਕਾਰਡ ਦਾ। ਉਸ ਦੁਆਲੇ ਜੁੜੇ ਸਾਰੇ ਭੈੜ ਭਾਵੇਂ ਡੂੰਘੇ ਅੰਧਕਾਰ ਪ੍ਰਤੀਤ ਆਉਂਦੇ ਹਨ, ਪਰ ਉਸਦੇ ਅੰਦਰ ਵਾਰ ਮਹਾਨ ਚੰਗਿਆੜੀ ਚਮਕ ਰਹੀ ਹੈ। ਸਾਨੂੰ ਤਾਂ ਕੇਵਲ ਉਸੇ ਚੰਗਿਆੜੀ ਨੂੰ ਹੀ ਦੇਖਣਾ ਚਾਹੀਦਾ ਹੈ। ਇਸ ਸੰਸਾਰ ਵਿੱਚ ਹਨੇਰਾ ਤਾਂ ਹਰ ਥਾਂ ਪਸਰਿਆ ਹੋਇਆ ਹੈ। ਜੇ ਇਸ ਚੰਗਿਆੜੀ ਦਾ ਅਭਾਵ ਹੈ ਤਾਂ ਸਾਰਾ ਸੰਸਾਰ ਹੀ ਅਸੰਤੁਸ਼ਟਾਂ ਨਾਲ ਭਰਿਆ ਪਿਆ ਹੈ। ਫਿਰ ਦੁਹਰਾ ਦਈਏ, ਜੇ ਹਾਲੀ ਵੀ ਸਿੱਖ ਆਪਣੇ ਗੁਰੂ ਦੀ ਮਹਾਨ ਮਾਨਵਤਾ ਬਾਰੇ ਬੇਖਬਰ ਹੈ, ਉਹ ਕਦੀ ਕਦਾਈ ਆਪਣੇ ਆਪ ਨੂੰ ਛੋਟਾ ਅਤੇ ਦੁਖੀ ਸਮਝਦਾ ਹੈ ਅਤੇ ਉਹ ਸ਼ੇਰ ਵਾਂਗ ਭਬਕ ਪੈਂਦਾ ਹੈ, ਤਾਂ ਇਹ ਉਸਦੀ ਆਪਣੀ ਮਾਨਸਿਕ ਘੁੱਟਣ ਦਾ ਵਿਖਾਲਾ ਹੈ, ਨਾ ਕਿ ਉਸਦੇ ਗੁਰੂ ਦੀ ਕਿਸੇ ਘਾੜ ਦਾ। ਉਸ ਦੁਆਲੇ ਜੁੜੇ ਸਾਰੇ ਭੈੜ ਭਾਵੇਂ ਡੂੰਘੇ ਅੰਧਕਾਰ ਪ੍ਰਤੀਤ ਆਉਂਦੇ ਹਨ, ਪਰ ਉਸਦੇ ਅੰਦਰ ਵਾਰ ਮਹਾਨ ਚੰਗਿਆੜੀ ਚਮਕ ਰਹੀ ਹੈ। ਸਾਨੂੰ ਤਾਂ ਕੇਵਲ ਉਸੇ ਚੰਗਿਆੜੀ ਨੂੰ ਹੀ ਦੇਖਣਾ ਚਾਹੀਦਾ ਹੈ। ਇਸ ਸੰਸਾਰ ਵਿੱਚ ਹਨੇਰਾ ਤਾਂ ਹਰ ਥਾਂ ਪਸਰਿਆ ਹੋਇਆ ਹੈ। ਜੇ ਇਸ ਚੰਗਿਆੜੀ ਦਾ ਅਭਾਵ ਹੈ ਤਾਂ ਸਾਰਾ ਸੰਸਾਰ ਹੀ ਅਸੰਤੁਸ਼ਟਤਾ ਨਾਲ ਭਰਿਆ ਪਿਆ ਹੈ। ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਭਾਵਨਾ ਬੁੱਧ ਜੀ ਦੇ ਸਮਾਨ ਦੈਵੀ ਹੈ। ਈਸਾ ਜੀ ਵਾਂਗ ਕਰੁਣਾ ਭਰਪੂਰ ਹੈ ਅਤੇ ਮੁਹੰਮਦ ਸਮਾਨ ਤੀਬਰ ਮਨੁੱਖੀ ਭਾਵਨਾ ਨਾਲ ਓਤਪ੍ਰੋਤ ਹੈ। ਗੁਰੂ ਗੋਬਿੰਦ ਸਿੰਘ ਅਜਿਹੇ ਗੁਰੂ ਹਨ ਜਿਨ੍ਹਾਂ ਦਾ ਵਿਅਕਤਿਤਵ ਦੈਵੀ ਗੁਣਾਂ ਨਾਲ ਭਰਪੂਰ ਹੈ ਅਤੇ ਜਿਸ ਦੇ ਸਹੰਸਰ ਰੂਪ ਹਨ। ਆਪ ਨੇ ਆਪਣੇ ਸਪੁੱਤਰਾਂ, ਆਪਣੀ ਪਤਨੀ ਅਤੇ ਆਪਣੇ ਮਾਤਾ ਪਿਤਾ ਦੀ ਰੱਖਿਆ ਨਹੀਂ ਕੀਤੀ। ਆਪ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਵਿਚਰੇ ਕਿ ਉਹਨਾਂ ਨੇ ਆਪਣੇ ਸਭ ਕੁਝ ਨੂੰ ਆਪਣੇ ਲੋਕਾਂ ਲਈ ਵਾਰ ਦਿੱਤਾ। ਧਰਮ ਪ੍ਰਚਾਰ ਨਾਲੋਂ ਵੀ ਆਪ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਵਧੇਰੇ ਮਹੱਤਵ ਦਿੰਦੇ ਸਨ। ਆਪ ਨੇ ਲੋਕਾਂ ਨੂੰ ਇਹ ਸਦਾ ਨਹੀਂ ਸੀ ਦਿੱਤਾ ਕਿ ਉਹਨਾਂ ਨੂੰ ਉਹ ਪਾਤਸ਼ਾਹੀ ਬਖਸ਼ ਦੇਣਗੇ, ਸਗੋਂ ਗੁਰੂ ਲਈ ਕਸ਼ਟ ਝੱਲ ਕੇ ਜੂਝ ਮਰਨ ਲਈ ਵੰਗਾਰ ਪਾਈ ਸੀ। ਹਾਲੀ ਵੀ ਗੁਰੂ ਉਹਨਾਂ ਨੂੰ ਸਦਾ ਭੇਜ ਰਿਹਾ ਹੈ ਅਤੇ ਉਹ ਉਸਦੇ ਬੋਲਾਂ ਨੂੰ ਸੁਣ ਕੇ ਹੀ ਜੂਝ ਮਰਨ ਲਈ ਤਿਆਰ ਬਰ ਤਿਆਰ ਹੋ ਜਾਂਦੇ ਹਨ। ਲੋਕਾਂ ਲਈ ਇਹ ਅਥਾਹ ਪ੍ਰੇਮ ਗੁਰੂ ਜੀ ਦੇ ਸੁਭਾਵ ਦਾ ਨਿੱਜੀ ਗੁਣ ਸੀ ਅਤੇ ਇਹ ਪ੍ਰੇਮ ਆਪ ਮੁਹਾਰਾ ਗੁਰੂ ਦੇ ਹਿਰਦੇ ਵਿੱਚੋਂ ਲੋਕਾਂ ਲਈ ਡੁੱਲ ਡੁੱਲ ਪੈਂਦਾ ਸੀ। ਕੀ ਲੋਕ ਵੀ ਗੁਰੂ ਜੀ ਨੂੰ ਉਸੇ ਤੀਬਰਤਾ ਨਾਲ ਇਸ ਪ੍ਰੇਮ ਦਾ ਮੋੜਵਾਂ ਉੱਤਰ ਦਿੰਦੇ ਸਨ? ਇਹ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੇ ਦਿਲ ਵਿੱਚ ਮਨੁੱਖੀ ਰੂਪ ਵਿੱਚ ਪਿਤਾ ਵਾਲਾ ਦਰਦ ਮੌਜੂਦ ਨਹੀਂ ਸੀ। ਆਪ ਨੇ ਵੀ ਉਸੇ ਤਰ੍ਹਾਂ ਮਹਿਸੂਸ ਕੀਤਾ ਸੀ ਜਿਵੇਂ ਬੁੱਧ ਨੇ ਉਸ ਸਮੇਂ ਮਹਿਸੂਸ ਕੀਤਾ ਜਦੋਂ ਕਿ ਉਹਨਾਂ ਤੋਂ ਰਾਹੁਲ ਨੇ ਆਪਣੀ ਵਿਰਾਸਤ ਬਾਰੇ ਪੁੱਛਿਆ। ਚਮਕੌਰ ਸਾਹਿਬ ਦੇ ਯੁੱਧ ਪਿੱਛੋਂ ਜਦੋਂ ਆਪ ਲੱਖੀ ਜੰਗਲ ਪੁੱਜੇ ਤਾਂ ਉਹਨਾਂ ਦੀਆਂ ਤੀਬਰ ਮਨੁੱਖੀ ਭਾਵਨਾਵਾਂ ਵੇਖਣ ਯੋਗ ਸਨ। ਮਨੁੱਖੀ ਭਾਵਨਾਵਾਂ ਦੀ ਅੱਤ ਦੀ ਤੀਬਰਤਾ ਵਿੱਚ ਆਪ ਕਹਿ ਰਹੇ ਸਨ ਕਿ ਕੋਈ ਸਰਹੰਦ ਜਾ ਕੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸਾਰ ਲਿਆਵੇ। ਦੋ ਸਾਹਿਬਜ਼ਾਦੇ ਤਾਂ ਚਮਕੌਰ ਸਾਹਿਬ ਵਿਖੇ ਹੀ ਆਪ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਸਾਹਿਬਜ਼ਾਦਿਆਂ ਦਾ ਪਤਾ ਕਰਨ ਲਈ ਆਦਮੀ ਜਾ ਚੁੱਕਾ ਸੀ। ਸਰਹੰਦ ਲੱਖੀ ਜੰਗਲ ਤੋਂ ਕਈ ਮੀਲ ਦੂਰ ਸੀ। ਗੁਰੂ ਜੀ ਬੜੀ ਤੀਬਰਤਾ ਨਾਲ ਉਸ ਦੂਤ ਦੀ ਉਡੀਕ ਕਰ ਰਹੇ ਸਨ। ਆਪ ਨੇ ਪੁੱਛਿਆ, ਕੀ ਕੋਈ ਪਤਾ ਆਇਆ ਹੈ? ਜਦੋਂ ਕਿਸੇ ਨੇ ਉੱਤਰ ਦਿੱਤਾ, ਨਹੀਂ ਹਜ਼ੂਰ, ਹਾਲੀ ਨਹੀਂ ਆਇਆ, ਤਾਂ ਆਪ ਜੀ ਦੀ ਉਤਸੁਕਤਾ ਹੋਰ ਵੱਧ ਗਈ ਅਤੇ ਆਪ ਨੇ ਕਿਹਾ, ਉਸ ਉੱਚੇ ਰੁੱਖ 'ਤੇ ਚੜ੍ਹ ਕੇ ਵੇਖੋ ਕਿ ਉਹ ਆ ਰਿਹਾ ਹੈ ਕਿ ਨਹੀਂ। ਇਹ ਸੀ ਗੁਰੂ ਗੋਬਿੰਦ ਸਿੰਘ ਦੇ ਦਿਲ ਵਿੱਚ ਇੱਕ ਪਿਤਾ ਵਾਲੀ ਭਾਵਨਾ। ਇਹ ਗੁਰੂ ਵਿਅਕਤੀ ਮਨੁੱਖੀ ਰੂਪ ਵਿੱਚ ਮਨੁੱਖ ਨੂੰ ਪ੍ਰੇਮ ਕਰਨ ਵਾਲਾ ਪਤੀ, ਪਿਤਾ ਅਤੇ ਪੁੱਤਰ ਦੇ ਭਾਵ ਆਪਣੇ ਹਿਰਦੇ ਵਿੱਚ ਸਮੋਈ ਬੈਠਾ ਸੀ ਅਤੇ ਲੋਕਾਂ ਦੀ ਸੇਵਾ ਹੇਤ ਆਪਣਾ ਸਭ ਕੁਝ ਵਾਰ ਦੇਣ ਲਈ ਤਿਆਰ ਸੀ। ਲੋਕਾਂ ਲਈ ਆਪ ਵਰਗਾ ਪ੍ਰੇਮ ਆਪ ਤੋਂ ਪਹਿਲਾਂ ਦ੍ਰਿਸ਼ਟੀਗੋਚਰ ਨਹੀਂ ਹੋਇਆ। ਆਪ ਖਾਲਸਾ ਨੂੰ ਆਪਣੇ ਜਿਗਰ ਦਾ ਖੂਨ, ਆਪਣੀ ਨਿੱਜ ਸੰਤਾਨ ਕਹਿ ਕੇ ਅਤੇ ਆਪਣਾ ਖਾਲਸ ਰੂਪ ਦੱਸ ਕੇ ਸੰਬੋਧਨ ਕਰਦੇ ਹਨ। ਸਿੱਖ ਗੁਰੂ ਅਰਥਾਤ ਪ੍ਰਭੂ ਦੀ ਸੰਤਾਨ ਅਤੇ ਜਿਗਰ ਦੇ ਟੋਟੇ ਬਣ ਗਏ। ਗੁਰੂ ਗੋਬਿੰਦ ਸਿੰਘ ਦੇ ਦਿਲ ਵਿੱਚ ਬੁੱਧ ਵਰਗੀ ਭਾਵਨਾ ਮੌਜੂਦ ਸੀ। ਉਹ ਤਿਆਗ, ਉਹ ਨਿਰਵਾਣ, ਸਭ ਜੀਵਾਂ ਲਈ ਸ਼ੁਭ ਕਾਮਨਾ। ਫਿਰ ਵੀ ਆਪ ਨੇ ਪਿਤਾਂਬਰੀ ਬਾਣਾ ਧਾਰਨ ਨਹੀਂ ਕੀਤਾ ਸੀ, ਪਰ ਇੱਕ ਨਵਾਂ ਸਰੂਪ ਆਪਣੇ ਲਈ ਚੁਣਿਆ। ਸਿਰ ਉੱਤੇ ਲੰਮੇ ਕੇਸਾਂ ਦਾ ਜੂੜਾ, ਉੱਪਰ ਦਸਤਾਰ, ਸਿਪਾਹੀ ਵਰਗੀ ਪੁਸ਼ਾਕ, ਗਾਤਰੇ ਵਿੱਚ ਕਿਰਪਾਨ ਅਤੇ ਘੋੜੇ ਉੱਤੇ ਅਸਵਾਰ। ਆਪ ਨੇ ਸਦੀਆਂ ਦੇ ਜਬਰ ਤੋਂ ਆਪਣੇ ਲੋਕਾਂ ਨੂੰ ਬੰਧਨ ਮੁਕਤ ਕੀਤਾ ਅਤੇ ਲੋਕਾਂ ਨੂੰ ਫੋਕਟ ਭਰਾ ਭੌਤਿਕ ਆਦਰਸ਼ਾਂ ਤੋਂ ਬਚਾਇਆ। ਉਹਨਾਂ ਦੇ ਜੁੱਸਿਆਂ ਵਿੱਚ ਪ੍ਰਭੂ ਦੀ ਸ਼ਕਤੀ ਨੂੰ ਭਰਿਆ, ਉਹਨਾਂ ਨੂੰ ਮਰਦਾਨਗੀ ਬਖਸ਼ੀ, ਮੌਤ ਦੀ ਪਰਵਾਹ ਨਾ ਕਰਦੇ ਹੋਏ ਜੋ ਪਹਿਲਾਂ ਕਸਿਆਰੇ, ਲੱਕੜਹਾਰੇ ਅਤੇ ਪਾਣੀ ਢੋਣ ਵਾਲੇ ਪਨਿਹਾਰੇ ਸਨ। ਉਹ ਲੋਕ ਪਾਤਸ਼ਾਹ ਸਮਾਨ ਘੋੜਿਆਂ 'ਤੇ ਸਵਾਰੀ ਕਰਨ ਲੱਗੇ। ਆਪ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਉਹ ਮਨੁੱਖ ਦੇ ਦੁੱਖਾਂ ਨੂੰ ਘਟਾਉਣ ਲਈ ਅਤੇ ਉਹਨਾਂ ਦੇ ਸੁੱਖਾਂ ਵਿੱਚ ਵਾਧਾ ਕਰਨ ਲਈ ਮਰਨ ਵਾਸਤੇ ਤਿਆਰ ਰਹਿਣ। ਉਸ ਸਿੱਖ ਦਾ ਜੀਵਨ ਤ੍ਰਿਗ ਹੈ ਜੋ ਆਪਣੇ ਅੰਦਰ ਦੇ ਦੈਵੀ ਦਰਦ ਲਈ ਅਤੇ ਆਪਣੇ ਸਾਥੀ ਮਨੁੱਖਾਂ ਦੀ ਭਲਾਈ ਲਈ ਨਹੀਂ ਜੀਵਦਾ। ਬੁੱਧ ਦੇ ਤਥਾਗਤ ਕਰਨਾ ਭਾਵ ਯਸੂ ਮਸੀਹ ਦੇ ਮਨੁੱਖੀ ਪ੍ਰੇਮ ਅਤੇ ਗੁਰੂ ਦੇ ਲੋਕ ਪ੍ਰੇਮ ਨੇ ਧਰਮ ਨੂੰ ਪਵਿੱਤਰ ਬਣਾ ਦਿੱਤਾ ਸੀ। ਇਹ ਸਭ ਗੁਣ ਸਾਰੀ ਮਨੁੱਖ ਜਾਤੀ ਦੀਆਂ ਸਦ ਪ੍ਰਵਿਰਤੀਆਂ ਦਾ ਰੂਪ ਧਾਰਨ ਕਰ ਚੁੱਕੇ ਸਨ। ਹੁਣ ਵੀ ਬੁੱਧ ਦੇ ਕਰਣਾ ਭਾਵ ਦੀ ਲੋੜ ਸੀ। ਯਸੂ ਮਸੀਹ ਦਾ ਪ੍ਰੇਮ ਭਾਵ ਵੀ ਲੋੜੀਂਦਾ ਸੀ ਅਤੇ ਹੁਣ ਇਸ ਵਿੱਚ ਗੁਰੂ ਜੀ ਦੁਆਰਾ ਦੈਵੀ ਭਾਈਚਾਰੇ ਅਰਥਾਤ ਗੁਰੂ ਦੀ ਸਾਧ ਸੰਗਤ ਦਾ ਇੱਕ ਹੋਰ ਵਾਅਦਾ ਕਰ ਦਿੱਤਾ ਗਿਆ। ਇਸ ਪ੍ਰਕਾਰ ਪਹਿਲਾਂ ਹੋ ਚੁੱਕੇ ਸਭ ਬੁੱਧਾਂ ਦੀ ਪੂਰਨਤਾ ਗੁਰੂ ਜੀ ਦੇ ਸਰੂਪ ਵਿੱਚ ਸੰਪੂਰਨ ਹੋ ਗਈ। ਹੁਣ ਸਭ ਧਰਮਾਂ ਨੂੰ ਇਹਨਾਂ ਗੁਣਾਂ ਨੂੰ ਅਪਣਾਉਣਾ ਪਏਗਾ। ਸਭ ਰਾਜਨੀਤਿਕ ਵਿਚਾਰਧਾਰਾਵਾਂ ਨੂੰ ਇਸ ਅੱਗੇ ਸਿਰ ਝੁਕਾਉਣਾ ਪਏਗਾ। ਵਿਗਿਆਨ ਨੂੰ ਵੀ ਇਸ ਦੀ ਖਾਤਰ ਕਰਮ ਕਰਨਾ ਹੋਵੇਗਾ। ਇਹੋ ਹੀ ਗੁਰੂ ਜੀ ਦੀ ਇੱਛਾ ਸੀ। ਗੁਰੂ ਜੀ ਨੇ ਆਧੁਨਿਕ ਰਾਜਨੀਤੀ ਵਿੱਚ ਸੋਧ ਕਰ ਦਿੱਤੀ ਹੈ। ਸਮਾਜਿਕ ਪੁਨਰ ਨਿਰਮਾਣ ਦਾ ਯੁੱਗ ਆਰੰਭ ਹੋ ਗਿਆ ਹੈ ਅਤੇ ਭਵਿੱਖ ਵਿੱਚ ਮਨੁੱਖ ਦੇ ਸਾਰੇ ਸਮੁੱਚੇ ਸੰਗਰਾਮ ਦੀ ਇਹ ਵਿਸ਼ਵ ਵਿਆਪੀ ਧਾਰਨਾ ਬਣ ਜਾਵੇਗੀ। ਮਨੁੱਖ ਦੇ ਸਾਰੇ ਕਾਰਜਾਂ ਵਿੱਚ ਅੱਗੇ ਤੋਂ ਮਨੁੱਖ ਦੇ ਪ੍ਰੇਮ ਦਾ ਇਹ ਨੇਮ ਹੀ ਪ੍ਰਧਾਨ ਹੋਵੇਗਾ। ਖਿਮਾ ਦੇ ਨੇਮ ਦੁਆਰਾ ਹਰ ਪ੍ਰਕਾਰ ਦੇ ਜ਼ੁਲਮ ਨੂੰ ਨਿਆਇਕਾਰੀ ਸਿੱਧ ਕਰਨ ਵਾਲੇ ਕਾਨੂੰਨ ਦਾ ਖਾਤਮਾ ਕਰ ਦਿੱਤਾ ਜਾਵੇਗਾ। ਫਿਰ ਦੁਹਰਾ ਦਈਏ ਕਿ ਮਨੁੱਖ ਦੇ ਸਾਰੇ ਕਾਰਜਾਂ ਵਿੱਚ ਅੱਗੇ ਤੋਂ ਮਨੁੱਖ ਦੇ ਪ੍ਰੇਮ ਦਾ ਇਹ ਨੇਮ ਹੀ ਪ੍ਰਧਾਨ ਹੋਵੇਗਾ। ਖਿਮਾ ਦੇ ਨੇਮ ਦੁਆਰਾ ਹਰ ਪ੍ਰਕਾਰ ਦੇ ਜ਼ੁਲਮ ਨੂੰ ਨਿਆਇਕਾਰੀ ਸਿੱਧ ਕਰਨ ਵਾਲੇ ਕਾਨੂੰਨ ਦਾ ਖਾਤਮਾ ਕਰ ਦਿੱਤਾ ਜਾਵੇਗਾ। ਨਨਕਾਣਾ ਤੋਂ ਅਨੰਦਪੁਰ ਦੇ ਬੁੱਧ ਪ੍ਰਗਟ ਹੋਏ ਹਨ। ਪਿਛਲੇ ਬੁੱਧ ਦੀ ਨਿਆਈ ਹਰ ਮਨੁੱਖ ਨੂੰ ਇਸ ਬੁੱਧ ਦਾ ਸਰੂਪ ਧਾਰਨ ਕਰਨਾ ਪਵੇਗਾ ਅਤੇ ਇੱਕੋ ਵਿਸ਼ਵ ਵਿਆਪੀ ਮਨੁੱਖੀ ਸਮਾਜ ਵਿੱਚ ਪ੍ਰਭੂ ਪ੍ਰੀਤਮ ਵੱਲ ਮੁੱਖ ਕਰਕੇ ਹਰ ਵਿਅਕਤੀ ਵਿੱਚ ਇਸ ਦੈਵੀ ਭਰਾਤਰੀ ਭਾਵ ਦੀ ਪ੍ਰਗੀਤਕ ਪ੍ਰਤੀਤੀ ਨੂੰ ਜਗਾਉਣਾ ਪਏਗਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਤ ਅਨੁਸਾਰ ਮਨੁੱਖਤਾ ਦੇ ਸੱਚੇ ਲੋਕਤੰਤਰ ਦੀ ਪੂਰਤੀ ਕਰਨੀ ਹੋਵੇਗੀ। ਸਭ ਪ੍ਰਕਾਰ ਦੇ ਸ਼ੇਰ ਮੁਖੇ ਇਤਿਹਾਸ ਨੂੰ ਪਰੇ ਸੁੱਟਣਾ ਹੋਵੇਗਾ। ਸਭ ਕੌਮਾਂ ਨੂੰ ਆਪਣੇ ਆਪਣੇ ਧਰਮ ਗ੍ਰੰਥ ਖੋਲ੍ਹ ਕੇ ਪਾਠ ਕਰਨਾ ਹੋਵੇਗਾ। ਆਪਣੇ ਹਿਰਦੇ ਅਤੇ ਆਤਮਾ ਵਿੱਚ ਮਨੁੱਖੀ ਪ੍ਰੇਮ ਦੀ ਮਿੱਠਤ ਨੂੰ ਵਸਾਵਣਾ ਹੋਵੇਗਾ, ਜੋ ਉਹਨਾਂ ਦੇ ਬੋਲਾਂ ਅਤੇ ਸੇਵਾ ਦੇ ਉਪਕਾਰੀ ਭਾਵਾਂ ਤੋਂ ਪ੍ਰਗਟ ਹੋਵੇਗਾ। ਇਹ ਹੈ ਮਨੁੱਖ ਦਾ ਉਹ ਭਵਿੱਖ ਜਿਸ ਦੀ ਪੂਰਤੀ ਗੁਰੂ ਜੀ ਦੇ ਅਨੰਦਪੁਰ ਅਰਥਾਤ ਅਨੰਦ ਜਾਂ ਖੁਸ਼ੀ ਦੇ ਨਗਰ ਵਿੱਚ ਹੋਵੇਗੀ। ਫਿਰ ਦੁਹਰਾ ਦੇਈਏ, ਸਭ ਪ੍ਰਕਾਰ ਦੇ ਸ਼ੇਰਮੁਖੇ ਇਤਿਹਾਸ ਨੂੰ ਪਰੇ ਸੁੱਟਣਾ ਹੋਵੇਗਾ। ਸਭ ਕੌਮਾਂ ਨੂੰ ਆਪਣੇ ਆਪਣੇ ਧਰਮ ਗ੍ਰੰਥ ਖੋਲ੍ਹ ਕੇ ਪਾਠ ਕਰਨਾ ਹੋਵੇਗਾ। ਆਪਣੇ ਹਿਰਦੇ ਅਤੇ ਆਤਮਾ ਵਿੱਚ ਮਨੁੱਖੀ ਪ੍ਰੇਮ ਦੀ ਮਿੱਠਤ ਨੂੰ ਵਸਾਵਣਾ ਹੋਵੇਗਾ, ਜੋ ਉਹਨਾਂ ਦੇ ਬੋਲਾਂ ਅਤੇ ਸੇਵਾ ਦੇ ਉਪਕਾਰੀ ਭਾਵਾਂ ਤੋਂ ਪ੍ਰਗਟ ਹੋਵੇਗਾ। ਇਹ ਹੈ ਮਨੁੱਖ ਦਾ ਉਹ ਭਵਿੱਖ ਜਿਸ ਦੀ ਪੂਰਤੀ ਗੁਰੂ ਜੀ ਦੇ ਅਨੰਦਪੁਰ ਅਰਥਾਤ ਅਨੰਦ ਜਾਂ ਖੁਸ਼ੀ ਦੇ ਨਗਰ ਵਿੱਚ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।